ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਮਈ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ ਅਤੇ ਬਦਨ, ਸੁਨਹਿਰੀ ਮਤਨ ਰੋਮੀਓ। ਹਰ ਬੰਦਾ ਆਲਾ ਹਕੂਮਤਾਂ ਦਾ ਤਾਬਿਆਦਾਰ ਰਹੇ, ਕਿਉਂ ਜੇ ਕੋਈ ਹਕੂਮਤ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ, ਅਤੇ ਜਿਹੜੀਆਂ ਹਕੂਮਤਾਂ ਹੈ ਨੇ ਉਹ ਰੱਬ ਵੱਲੋਂ ਹੀ ਮੁਕਰਰ ਹੋਈਆਂ ਨੇ। ਜਵਾਬੀ ਪੜ੍ਹਾਈ ਮੱਤੀ। ਉਸ ਵੇਲੇ ਤੋਂ ਯਸੂ ਆਪਣੇ ਚੇਲਿਆਂ ਉੱਤੇ ਇਹ ਜ਼ਾਹਰ ਕਰਨ ਲੱਗਿਆ ਵੀ ਲਾਜ਼ਮੀ ਹੈ ਵੀ ਉਹ ਯਰੂਸ਼ਲਮ ਨੂੰ ਜਾਵੇ ਅਤੇ ਬਜ਼ੁਰਗਾਂ ਅਤੇ ਸਰਦਾਰ ਕਾਹਿਨਾਂ ਅਤੇ ਫੱਕੀਆਂ ਤੋਂ ਦੁੱਖ ਉਠਾਵੇ ਅਤੇ ਕਤਲ ਕੀਤਾ ਜਾਵੇ ਅਤੇ ਤੀਜੇ ਦਿਨ ਜੀ ਉੱਠੇ। ਇਹਦੇ ਉੱਤੇ ਪਤਰਸ ਉਹਨੂੰ ਪਾਸੇ ਲਿਜਾ ਕੇ ਮਲਾਮਤ ਕਰਨ ਲੱਗਿਆ ਵੀ ਐ ਖੁਦਾਵੰਦ, ਰੱਬ ਨਾ ਕਰੇ, ਇਹ ਤੇਰੇ ਉੱਤੇ ਬਿਲਕੁਲ ਨਹੀਂ ਆਵੇਗਾ। ਉਹਨੇ ਫਿਰ ਕੇ ਪਤਰਸ ਨੂੰ ਆਖਿਆ, ਐ ਸ਼ੈਤਾਨ, ਮੇਰੇ ਸਾਹਮਣੇ ਦੂਰ ਹੋ ਜਾ, ਤੂੰ ਮੇਰੇ ਲਈ ਠੋਕਰ ਦਾ ਬਾਇਸ ਹੈ, ਕਿਉਂ ਜੇ ਤੂੰ ਰੱਬ ਦੀਆਂ ਗੱਲਾਂ ਦਾ ਨਹੀਂ ਬਲਕਿ ਬੰਦਿਆਂ ਦੀਆਂ ਗੱਲਾਂ ਦਾ ਖਿਆਲ ਰੱਖਦਾ ਹੈ। ਉਸ ਵੇਲੇ ਯਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹੇ ਤਾਂ ਆਪਣੀ ਖੁਦੀ ਦਾ ਇਨਕਾਰ ਕਰੇ ਅਤੇ ਆਪਣੀ ਸੂਲੀ ਆਪ ਚੁੱਕੇ ਅਤੇ ਮੇਰੇ ਮਗਰ ਟੁਰ ਪਵੇ, ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹੇ ਉਹਨੂੰ ਗਵਾਵੇਗਾ ਅਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹਨੂੰ ਪਾਵੇਗਾ, ਅਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਅਤੇ ਆਪਣੀ ਜਿੰਦ ਦਾ ਨੁਕਸਾਨ ਪਾਵੇ ਤਾਂ ਉਹਨੂੰ ਕੀ ਫਾਇਦਾ ਹੋਵੇਗਾ, ਜਾਂ ਬੰਦਾ ਆਪਣੀ ਜਿੰਦ ਦੇ ਬਦਲੇ ਕੀ ਦੇਵੇਗਾ। ਦਰਸੀਵਾਜ ਬਾਈਬਲ ਵਿੱਚੋਂ ਜ਼ਬੂਰ। ਰੱਬ ਹੀ ਮੇਰੀ ਮਿਰਾਸ ਅਤੇ ਮੇਰੇ ਪਿਆਲੇ ਦਾ ਹਿੱਸਾ ਹੈ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਹੈ, ਜਰੀਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਹੈ। ਮੈਂ ਰੱਬ ਦੀ ਵਡਿਆਈ ਕਰਾਂਗਾ ਜਿਹਨੇ ਮੈਨੂੰ ਨਸੀਹਤ ਦਿੱਤੀ ਹੈ, ਬਲਕਿ ਮੇਰਾ ਦਿਲ ਰਾਤ ਨੂੰ ਮੇਰੀ ਤਰਬੀਅਤ ਕਰਦਾ ਹੈ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਹੈ, ਕਿਉਂ ਜੇ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਅਤੇ ਮੇਰੀ ਰੂਹ ਸ਼ਾਦਮਾਨ ਹੈ। ਮੇਰਾ ਬਦਨ ਵੀ ਅਮਨ ਅਮਾਨ ਵਿੱਚ ਰਹੇਗਾ, ਕਿਉਂ ਜੇ ਤੂੰ ਮੇਰੀ ਜਾਨ ਨੂੰ ਨਾ ਪਾਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਹੈ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਹੈ। ਪੈਦਾਇਸ਼ ਅਤੇ ਯਕੂਬ ਨੇ ਆਪਣੇ ਅੱਗੇ ਅੱਗੇ ਕਾਸਦਾਂ ਨੂੰ ਅਦੂਮ ਦੇ ਮੁਲਕ ਵਿੱਚ, ਜਿਹੜਾ ਅਸ਼ੀਰ ਦੀ ਧਰਤੀ ਉੱਤੇ ਹੈ, ਆਪਣੇ ਭਰਾ ਈਸਾਊ ਦੇ ਕੋਲ ਘੱਲਿਆ। ਇਸ ਲਈ ਕਾਸਦ ਯਕੂਬ ਦੇ ਕੋਲ ਪਰਤ ਕੇ ਆਏ ਅਤੇ ਆਖਣ ਲੱਗੇ ਭਈ, ਅਸੀਂ ਤੇਰੇ ਭਰਾ ਈਸਾਊ ਦੇ ਕੋਲ ਗਏ ਸੀ, ਉਹ 400 ਬੰਦਿਆਂ ਨੂੰ ਨਾਲ ਲੈ ਕੇ ਤੈਨੂੰ ਮਿਲਣ ਨੂੰ ਆ ਰਿਹਾ ਹੈ। ਤਦ ਯਕੂਬ ਬਹੁਤ ਡਰ ਗਿਆ ਅਤੇ ਪਰੇਸ਼ਾਨ ਹੋਇਆ, ਅਤੇ ਉਹਨੇ ਆਪਣੇ ਨਾਲ ਦੇ ਲੋਕਾਂ ਅਤੇ ਭੇਡਾਂ ਬੱਕਰੀਆਂ ਅਤੇ ਮੱਝਾਂ ਗਾਵਾਂ ਅਤੇ ਊਂਠਾਂ ਦੇ ਦੋ ਜੱਥੇ ਬਣਾਏ ਅਤੇ ਸੋਚਿਆ ਵੀ ਜੇ ਈਸਾਊ ਇੱਕ ਜੱਥੇ ਉੱਤੇ ਚੜ ਆਵੇ ਅਤੇ ਉਹਨੂੰ ਮਾਰ ਦੇਵੇ ਅਤੇ ਦੂਜਾ ਜੱਥਾ ਬਚ ਕੇ ਨੱਸ ਜਾਵੇ। ਅਤੇ ਯਕੂਬ ਨੇ ਆਖਿਆ, ਐ ਮੇਰੇ ਪਿਓ ਇਬਰਾਹਿਮ ਦੇ ਰੱਬ ਅਤੇ ਮੇਰੇ ਪਿਓ ਇਜ਼ਹਾਕ ਦੇ ਰੱਬ, ਐ ਖੁਦਾਵੰਦ, ਜਿਹਨੇ ਮੈਨੂੰ ਇਹ ਫਰਮਾਇਆ ਭਈ ਤੂੰ ਆਪਣੇ ਮੁਲਕ ਨੂੰ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਰਤ ਜਾ ਅਤੇ ਮੈਂ ਤੇਰੇ ਨਾਲ ਭਲਿਆਈ ਕਰਾਂਗਾ, ਮੈਂ ਤੇਰੀਆਂ ਸਾਰੀਆਂ ਰਹਿਮਤਾਂ ਅਤੇ ਵਫ਼ਾਦਾਰੀ ਦੇ ਮੁਕਾਬਲੇ ਵਿੱਚ ਜਿਹੜੀਆਂ ਤੂੰ ਆਪਣੇ ਬੰਦੇ ਦੇ ਨਾਲ ਕੀਤੀਆਂ ਨੇ ਬਿਲਕੁਲ ਹੀ ਛੁਆਂ, ਕਿਉਂ ਜੇ ਮੈਂ ਬਸ ਆਪਣੀ ਸੋਟੀ ਲੈ ਕੇ ਇਸ ਯਰਦਨ ਦੇ ਪਾਰ ਗਿਆ ਸੀ ਅਤੇ ਹੁਣ ਇੰਜ ਵਾਂ ਵੀ ਮੇਰੇ ਦੋ ਜੱਥੇ ਨੇ, ਮੈਂ ਤੇਰੀ ਮਿਹਨਤ ਕਰਦਾ ਵਾਂ ਵੀ ਮੈਨੂੰ ਮੇਰੇ ਭਰਾ ਈਸਾਊ ਦੇ ਹੱਥੋਂ ਬਚਾ ਲੈ, ਕਿਉਂ ਜੇ ਮੈਂ ਉਹਦੇ ਤੋਂ ਡਰਦਾ ਵਾਂ ਵੀ ਕਿਤੇ ਉਹ ਆ ਕੇ ਮੈਨੂੰ ਅਤੇ ਬੱਚਿਆਂ ਨੂੰ ਮਾਂ ਸਣੇ ਮਾਰ ਨਾ ਦੇਵੇ। ਅਤੇ ਉਹ ਉਸ ਰਾਤ ਉੱਥੇ ਹੀ ਰਿਹਾ ਅਤੇ ਜੋ ਕੁਝ ਉਹਦੇ ਕੋਲ ਸੀ ਉਹਦੇ ਵਿੱਚੋਂ ਆਪਣੇ ਭਰਾ ਈਸਾਊ ਲਈ ਇਹ ਨਜ਼ਰਾਨਾ ਲਿਆ। ਅਤੇ ਯਕੂਬ ਕੱਲਾ ਰਹਿ ਗਿਆ ਅਤੇ ਪੋਹ ਫਟਣ ਦੇ ਵੇਲੇ ਤੀਕਰ ਇੱਕ ਬੰਦਾ ਉੱਥੇ ਉਹਦੇ ਨਾਲ ਕੁਸ਼ਤੀ ਲੜਦਾ ਰਿਹਾ। ਉਹਨੇ ਵੇਖਿਆ ਭਈ ਉਹ ਉਹਦੇ ਉੱਤੇ ਗਾਲਬ ਨਹੀਂ ਹੁੰਦਾ ਅਤੇ ਉਹਦੀ ਰਾਨ ਨੂੰ ਅੰਦਰੋਂ ਛੋਇਆ ਅਤੇ ਯਕੂਬ ਦੀ ਰਾਨ ਦੀ ਨਸ ਉਹਦੇ ਨਾਲ ਕੁਸ਼ਤੀ ਕਰਨ ਨਾਲ ਚੜ ਗਈ। ਅਤੇ ਉਹਨੇ ਆਖਿਆ, ਮੈਨੂੰ ਜਾਣ ਦੇ, ਕਿਉਂ ਜੇ ਪੋਹ ਫਟ ਚੱਲੀ। ਯਕੂਬ ਨੇ ਆਖਿਆ ਭਈ ਜਦ ਤੀਕਰ ਤੂੰ ਮੈਨੂੰ ਬਰਕਤ ਨਾ ਦੇਵੇਂ ਮੈਂ ਤੈਨੂੰ ਜਾਣ ਨਹੀਂ ਦੇਵਾਂਗਾ। ਫਿਰ ਉਹਨੇ ਉਹਨੂੰ ਪੁੱਛਿਆ ਵੀ ਤੇਰਾ ਨਾਂ ਕੀ ਹੈ? ਉਹਨੇ ਜਵਾਬ ਦਿੱਤਾ, ਯਕੂਬ। ਉਹਨੇ ਆਖਿਆ ਵੀ ਤੇਰਾ ਨਾਂ ਅੱਗੇ ਤੋਂ ਯਾਕੂਬ ਨਹੀਂ ਬਲਕਿ ਇਸਰਾਇਲ ਹੋਵੇਗਾ ਕਿਉਂਕਿ ਤੂੰ ਰੱਬ ਤੇ ਬੰਦਿਆਂ ਦੇ ਨਾਲ ਜ਼ੋਰ ਅਜ਼ਮਾਈ ਕੀਤੀ ਤੇ ਗਾਲਬ ਹੋਇਆ। ਫਿਰ ਯਾਕੂਬ ਨੇ ਉਹਨੂੰ ਆਖਿਆ ਵੀ ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਉਹਨੇ ਆਖਿਆ ਵੀ ਤੂੰ ਮੇਰਾ ਨਾਂ ਕਿਉਂ ਪੁੱਛਦਾ ਹੈ? ਅਤੇ ਉਹਨੇ ਉਹਨੂੰ ਉੱਥੇ ਬਰਕਤ ਦਿੱਤੀ। ਅਤੇ ਯਾਕੂਬ ਨੇ ਉਸ ਥਾਂ ਦਾ ਨਾਂ ਫਨੀਏਲ ਰੱਖਿਆ ਅਤੇ ਆਖਿਆ ਵੀ ਮੈਂ ਰੱਬ ਨੂੰ ਰੂਬਰੂ ਵੇਖਿਆ ਅਤੇ ਫਿਰ ਵੀ ਮੇਰੀ ਜਾਨ ਬਚੀ ਰਹੀ। ਪੈਦਾਇਸ਼ ਅਤੇ ਯਾਕੂਬ ਨੇ ਆਪਣੀਆਂ ਅੱਖੀਆਂ ਚੁੱਕ ਕੇ ਨਜ਼ਰ ਕੀਤੀ ਅਤੇ ਕੀ ਵੇਖਦਾ ਹੈ ਵੀ ਈਸਾਊ 400 ਬੰਦਿਆਂ ਨੂੰ ਨਾਲ ਲੈ ਕੇ ਟੁਰਿਆ ਆਉਂਦਾ ਹੈ ਅਤੇ ਉਹ ਉਹਨਾਂ ਦੇ ਅੱਗੇ ਅੱਗੇ ਟੁਰਿਆ ਅਤੇ ਆਪਣੇ ਭਰਾ ਦੇ ਕੋਲ ਅਪੜਦਿਆਂ ਅਪੜਦਿਆਂ 7 ਵਾਰੀ ਧਰਤੀ ਤੀਕਰ ਚੁੱਕਿਆ ਅਤੇ ਈਸਾਊ ਉਹਨੂੰ ਮਿਲਣ ਨੂੰ ਨੱਸਿਆ ਅਤੇ ਉਹਨੂੰ ਗਲੇ ਮਿਲਿਆ ਅਤੇ ਉਹਨੂੰ ਗਲੇ ਲਾ ਕੇ ਚੁੰਮਿਆ ਅਤੇ ਉਹ ਦੋਵੇਂ ਰੋਏ। ਨੋਹਾ ਇਹ ਖੁਦਾਵੰਦ ਦੀ ਸ਼ਫਕਤ ਹੈ ਭਈ ਅਸੀਂ ਫਨਾਹ ਨਹੀਂ ਹੋਏ ਕਿਉਂਕਿ ਉਹਦੇ ਰਹਿਮ ਦਾ ਅਖੀਰ ਨਹੀਂ। ਉਹ ਹਰ ਸਵੇਰ ਨੂੰ ਤਾਜ਼ਾ ਹੈ, ਤੇਰੀ ਵਫਾਦਾਰੀ ਵੱਡੀ ਏ। ਮੇਰੀ ਜਿੰਦ ਨੇ ਆਖਿਆ ਮੇਰਾ ਹਿੱਸਾ ਖੁਦਾਵੰਦ ਏ, ਇਸ ਲਈ ਮੇਰੀ ਆਸ ਉਹਦੇ ਤੋਂ ਹੀ ਏ। ਖੁਦਾਵੰਦ ਉਹਨਾਂ ਉੱਤੇ ਮਿਹਰਬਾਨ ਏ ਜਿਹੜੇ ਉਹਦੀ ਉਡੀਕ ਕਰਦੇ ਨੇ, ਉਸ ਜਿੰਦ ਉੱਤੇ ਜਿਹੜੀ ਉਹਦੀ ਤਾਲਬ ਏ। ਯਸਾਇਆ ਇਹ ਸਾਰੇ ਦਰਿਆਓ ਪਾਣੀ ਦੇ ਕੋਲ ਆਓ ਅਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ, ਆਓ ਮੁੱਲ ਲਵੋ ਅਤੇ ਖਾਓ। ਹਾਂ ਆਓ ਅਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਤੁਸੀਂ ਕਿਉਂ ਆਪਣਾ ਰੁਪਿਆ ਉਸ ਸ਼ੈ ਲਈ ਜਿਹੜੀ ਰੋਟੀ ਨਹੀਂ ਅਤੇ ਆਪਣੀ ਮਿਹਨਤ ਉਸ ਸ਼ੈ ਲਈ ਜਿਹੜੀ ਰਜਾਉਂਦੀ ਨਹੀਂ ਖਰਚ ਕਰਦੇ ਹੋ? ਤੁਸੀਂ ਧਿਆਨ ਨਾਲ ਮੇਰੀ ਸੁਣੋ ਅਤੇ ਹਰ ਉਹ ਸ਼ੈ ਜਿਹੜੀ ਚੰਗੀ ਹੈ ਖਾਓ ਅਤੇ ਤੁਹਾਡੀ ਜਾਨ ਫਰਬੀ ਤੋਂ ਲੱਜ਼ਤ ਪਾਵੇ। ਕੰਨ ਲਾਓ ਅਤੇ ਮੇਰੇ ਕੋਲ ਆਓ ਅਤੇ ਸੁਣੋ ਅਤੇ ਤੁਹਾਡੀ ਜਾਨ ਜਿਉਂਦੀ ਰਹੇਗੀ ਅਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਬਖਸ਼ਾਂਗਾ। ਯਸਾਇਆ ਕੀ ਉਹ ਰੋਜ਼ਾ ਜਿਹੜਾ ਮੈਂ ਚਾਹੁੰਦਾ ਵਾਂ ਇਹ ਨਹੀਂ ਵੀ ਜ਼ੁਲਮ ਦੀਆਂ ਬੇੜੀਆਂ ਤੋੜੇ ਅਤੇ ਜੂਏ ਦੇ ਬੰਧਨ ਖੋਲ੍ਹੇ ਅਤੇ ਮਜ਼ਲੂਮਾਂ ਨੂੰ ਆਜ਼ਾਦ ਕਰੇ ਬਲਕਿ ਹਰ ਇੱਕ ਜੂਏ ਨੂੰ ਤੋੜ ਦੇਵੇ? ਕੀ ਇਹ ਨਹੀਂ ਵੀ ਤੂੰ ਆਪਣੀ ਰੋਟੀ ਭੁੱਖੇ ਨੂੰ ਖਿਲਾਵੇਂ ਅਤੇ ਮਸਕੀਨਾਂ ਨੂੰ ਜਿਹੜੇ ਆਵਾਰਾ ਨੇ ਘਰ ਵਿੱਚ ਲਿਆਵੇਂ, ਅਤੇ ਜਦ ਕਿਸੇ ਨੂੰ ਨੰਗਾ ਵੇਖੇ ਅਤੇ ਤੂੰ ਆਪਣੇ ਹਮ ਜਿਸਮ ਨਾਲ ਰੂਪੋਸ਼ੀ ਨਾ ਕਰੇ? ਤਦ ਤੇਰੀ ਲੋਹ ਸੁਬਾਹ ਵਾਂਗਰ ਫੁੱਟੇਗੀ ਅਤੇ ਤੇਰੀ ਸਿਹਤ ਦੀ ਤਰੱਕੀ ਜਲਦੀ ਜ਼ਾਹਰ ਹੋਵੇਗੀ। ਤੇਰੀ ਸੱਚਿਆਈ ਤੇਰੇ ਅੱਗੇ ਹੋਵੇਗੀ ਅਤੇ ਖੁਦਾਵਨ ਦਾ ਜਲਾਲ ਤੇਰੇ ਪਿੱਛੇ ਤੇਰੀ ਹਿਫਾਜ਼ਤ ਕਰੇਗਾ। ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਅਤੇ ਅਜ਼ੂਦਾ ਦਿਲ ਨੂੰ ਅਸੂਦਾ ਕਰੇ ਅਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਅਤੇ ਤੇਰੀ ਤੀਰਗੀ ਦੁਪਹਿਰ ਵਾਂਗਰ ਹੋਵੇਗੀ ਅਤੇ ਰੱਬ ਸਦਾ ਤੇਰੀ ਰਾਨਮਾਈ ਕਰੇਗਾ ਅਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਅਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਗਾ ਅਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਤਸਲੀਮ ਕਿਉਂ ਅਤੇ ਤੁਹਾਡੀ ਰੂਹ ਅਤੇ ਜਾਨ ਅਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਪੂਰੇ ਅਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਰੱਬ ਅਤੇ ਰੂਹ ਇੱਕ ਨੇ ਅਤੇ ਇਹ ਇਤਿਹਾਦ ਕਦੀ ਵੀ ਮਹਿਦੂਦ ਸਿਆਨ ਜਾਂ ਇੱਕ ਮਹਿਦੂਦ ਬਦਨ ਵਿੱਚ ਸ਼ਾਮਲ ਨਹੀਂ ਹੁੰਦਾ। ਰੂਹ ਹਮੇਸ਼ਾ ਦੀ ਇਲਾਹੀ ਏ। ਰੂਹ ਜਿੰਦ ਦੇ ਇਲਾਵਾ ਹਯਾਤੀ ਨੂੰ ਕੁਝ ਵੀ ਤਰਤੀਬ ਨਹੀਂ ਦੇ ਸਕਦਾ ਕਿਉਂਕਿ ਰੂਹ ਬਾਕੀ ਕਿਸੇ ਵੀ ਸ਼ੈਅ ਤੋਂ ਬਹੁਤੀ ਅਹਿਮ ਹੈ। ਇਲਾਹੀ ਸਿਆਨ ਇਨਸਾਨ ਦੀ ਜਿੰਦ ਏ ਅਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਅਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਨ ਦੇ ਉੱਚੇ ਅਸੂਲਾਂ ਵਿੱਚ ਏ। ਇਨਸਾਨ ਦੀ ਸੋਚ ਨੇ ਇਸ ਮਫਰੂਜ਼ੇ ਦੇ ਪਾਰੋਂ ਲਫ਼ਜ਼ ਜਿੰਦ ਦੇ ਮਾਨੀਆਂ ਨੂੰ ਮਿਲਾਵਟ ਵਾਲਾ ਬਣਾ ਦਿੱਤਾ ਹੈ ਵੀ ਮਾਦੇ ਵਿੱਚ ਰਹਿੰਦਿਆਂ ਹੋਏ ਜਿੰਦ ਬਦਕਾਰ ਅਤੇ ਨੇਕ ਜ਼ਹਾਨਤ ਦੋਵੇਂ ਹੈ। ਜਿੱਥੇ ਮਾਬੂਦ ਦੇ ਮਾਨੀ ਮਤਰੂਬ ਹੋਣ ਉੱਥੇ ਲਫ਼ਜ਼ ਜਿੰਦ ਦਾ ਮੁਨਾਸਬ ਇਸਤੇਮਾਲ ਸਿਰਫ ਲਫ਼ਜ਼ ਰੱਬ ਦੇ ਨਾਲ ਤਬਾਦਲਾ ਕਰਨ ਨਾਲ ਹੀ ਕੀਤਾ ਜਾ ਸਕਦਾ ਹੈ। ਦੂਜੇ ਮਾਮਲਿਆਂ ਵਿੱਚ ਫਹਿਮ ਦਾ ਲਫ਼ਜ਼ ਵਰਤੀਏ ਅਤੇ ਤੁਹਾਨੂੰ ਇਹਦਾ ਸਾਇੰਸੀ ਮਫਹੂਮ ਮਿਲੇਗਾ ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਵਰਤਿਆ ਗਿਆ ਹੈ। ਜਿੰਦ ਰੂਹ ਜਾਂ ਰੱਬ ਲਈ ਮੁਨਾਸਬ ਉਲਟ ਲਫ਼ਜ਼ ਨੇ ਪਰ ਸਾਇੰਸ ਦੇ ਇਲਾਵਾ ਜਿੰਦ ਫਹਿਮ ਦੇ ਨਾਲ ਮਾਦੀ ਅਹਿਸਾਸ ਦੇ ਨਾਲ ਤਾਲੁਕ ਰੱਖਦੀ ਹੈ। ਠੀਕ ਸਮਝਿਆ ਜਾਵੇ ਤਾਂ ਇੱਕ ਅਹਿਸਾਸ ਮਾਦੀ ਸੂਰਤ ਅਪਣਾਉਣ ਦੀ ਬਜਾਏ ਇਨਸਾਨ ਇੱਕ ਸੁੰਨ ਬਦਨ ਲੈ ਕੇ ਫਿਰਦਾ ਹੈ ਅਤੇ ਰੱਬ ਜਿਹੜਾ ਇਨਸਾਨ ਅਤੇ ਸਾਰੀ ਮਖਲੂਕ ਦੀ ਜਿੰਦੇ ਆਪਣੀ ਇਨਫਰਾਦੀਅਤ ਹਮਾਂਗੀ ਅਤੇ ਲਾਫਾਨੀਅਤ ਵਿੱਚ ਹਮੇਸ਼ਾ ਤਿੱਕਰ ਹੁੰਦਿਆਂ ਹੋਏ ਮੁਨਫਰਿਦ ਰਹਿੰਦਾ ਅਤੇ ਇਨਸਾਨ ਵਿੱਚ ਇਹਨਾਂ ਖੂਬੀਆਂ ਨੂੰ ਸਿਆਣ ਦੇ ਰਾਹੀਂ ਨਾ ਕਿ ਮਾਦੇ ਦੇ ਰਾਹੀਂ ਜਾਰੀ ਰੱਖਦਾ ਹੈ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਅਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ, ਰੂਹ ਬਾਰੇ ਸਾਡੀ ਬੇਖਬਰੀ ਹੈ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਹੈ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਅਤੇ ਇਹ ਸਿੱਖਦੇ ਹਾਂ ਵੀ ਰੂਹ ਲਾਮਹਿਦੂਦ ਅਤੇ ਬਹੁਤ ਉੱਚੀ ਹੈ। ਰੂਹ ਅਤੇ ਮਾਦਾ ਲੋ ਅਤੇ ਹਨੇਰੇ ਤੋਂ ਵੀ ਬਹੁਤਾ ਹੋਰ ਨਹੀਂ ਘੁਲਦੇ ਮਿਲਦੇ। ਰੂਹ ਤੋਂ ਭਰੇ ਬਜ਼ੁਰਗਾਂ ਨੇ ਸੱਚਾਈ ਦੀ ਆਵਾਜ਼ ਸੁਣੀ ਅਤੇ ਉਹਨਾਂ ਨੇ ਰੱਬ ਦੇ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਜਿਵੇਂ ਇਨਸਾਨ ਇਨਸਾਨਾਂ ਦੇ ਨਾਲ ਗੱਲ ਕਰਦਾ ਹੈ। ਯਕੂਬ ਇਕੱਲਾ ਗਲਤੀ ਨਾਲ ਲੜ ਰਿਹਾ ਸੀ, ਹਯਾਤੀ ਮਵਾਦ ਅਤੇ ਜ਼ਹਾਨਤ ਦੀ ਫਾਨੀ ਹਿੱਸੇ ਨਾਲ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਭਈ ਇਹ ਸਾਰੇ ਮਾਦੇ ਦੇ ਨਾਲ ਇਹਦੀ ਝੂਠੀ ਤਸਕੀਨ ਅਤੇ ਤਕਲੀਫ ਦੇ ਨਾਲ ਮੌਜੂਦ ਹੁੰਦੇ ਨੇ, ਜਦੋਂ ਇੱਕ ਫਰਿਸ਼ਤਾ ਸੱਚਾਈ ਅਤੇ ਮੁਹੱਬਤ ਵੱਲੋਂ ਇੱਕ ਸੁਨੇਹਾ ਉਹਦੇ ਉੱਤੇ ਜ਼ਾਹਿਰ ਹੋਇਆ ਅਤੇ ਉਹਨੇ ਉਹਨੂੰ ਜਾਂ ਉਹਦੀ ਤਾਕਤ ਨੂੰ ਜਾਂ ਆਪਣੀ ਗਲਤੀ ਨੂੰ ਮਾਰਿਆ। ਜਦ ਤੀਕਰ ਭਈ ਉਹਨੇ ਇਹਦੀ ਗੈਰ ਅਸਲੀਅਤ ਨੂੰ ਨਾ ਵੇਖਿਆ ਅਤੇ ਉੱਥੇ ਇਦਰਾਕ ਵਿੱਚ ਆਉਂਦਿਆਂ ਹੋਏ ਸੱਚਾਈ ਨੇ ਇਲਾਹੀ ਸਾਇੰਸ ਦੇ ਐਸ ਫਨੀਏਲ ਵਿੱਚ ਉਹਨੂੰ ਰੂਹਾਨੀ ਤਾਕਤ ਬਖਸ਼ੀ। ਫਿਰ ਰੂਹਾਨੀ ਮੁਬਸ਼ਰ ਨੇ ਆਖਿਆ, ਮੈਨੂੰ ਜਾਣ ਦੇ ਭਈ ਸਵੇਰ ਹੋ ਚੱਲੀ, ਯਾਨੀ ਤੇਰੇ ਉੱਤੇ ਸੱਚਾਈ ਅਤੇ ਮੁਹੱਬਤ ਦੀ ਲੋੜ ਪਵੇ। ਪਰ ਪਿਓ ਦਾਦੇ ਨੇ ਉਹਦੀ ਗਲਤੀ ਨੂੰ ਸਮਝਦਿਆਂ ਹੋਏ ਅਤੇ ਉਹਦੀ ਮਦਦ ਦੀ ਲੋੜ ਨੂੰ ਜਾਣਦਿਆਂ ਹੋਏ ਐਸ ਜਲਾਲੀ ਚਾਨਣ ਉੱਤੇ ਉਹਦੀ ਗ੍ਰਿਫਤ ਨੂੰ ਢਿੱਲਾ ਨਹੀਂ ਕੀਤਾ ਜਦ ਤੀਕਰ ਭਈ ਉਹਦੀ ਫਿਤਰਤ ਨਾ ਬਦਲ ਗਈ। ਜਦ ਯਕੂਬ ਕੋਲੋਂ ਪੁੱਛਿਆ ਗਿਆ, ਤੇਰਾ ਨਾਂ ਕੀ ਏ, ਅਤੇ ਉਹਨੇ ਸਿੱਧਾ ਜਵਾਬ ਦਿੱਤਾ, ਫਿਰ ਉਹਦਾ ਨਾਂ ਇਸਰਾਈਲ ਪੈ ਗਿਆ, ਕਿਉਂ ਜੇ ਇੱਕ ਸ਼ਹਿਜ਼ਾਦਾ ਹੁੰਦਿਆਂ ਹੋਏ ਉਹਨੇ ਬੰਦਿਆਂ ਦੇ ਨਾਲ ਅਤੇ ਰੱਬ ਦੇ ਨਾਲ ਜ਼ੋਰ ਅਜ਼ਮਾਈ ਕੀਤੀ ਅਤੇ ਗਲਬ ਆਇਆ। ਫਿਰ ਯਕੂਬ ਨੇ ਆਪਣੇ ਛੁਡਾਉਣ ਵਾਲੇ ਤੋਂ ਸਵਾਲ ਕੀਤਾ, ਮੈਂ ਤੇਰੀ ਮਿੰਨਤ ਕਰਦਾ ਵਾਂ, ਤੂੰ ਮੈਨੂੰ ਆਪਣਾ ਨਾਂ ਦੱਸ ਦੇ। ਪਰ ਇਸ ਸਵਾਲ ਨੂੰ ਰੱਦ ਕਰ ਦਿੱਤਾ ਗਿਆ, ਕਿਉਂ ਜੇ ਕਾਸਦ ਬਦਨੀ ਹਸਤੀ ਨਹੀਂ ਸੀ ਬਲਕਿ ਇੱਕ ਬੇਨਾਮ ਇਨਸਾਨ ਦੇ ਨਾਲ ਇਲਾਹੀ ਪਿਆਰ ਦੀ ਗੈਰ ਬਦਨੀ ਤਫਵੀਜ਼ ਸੀ। ਜ਼ਬੂਰ ਦੇ ਲਿਖਾਰੀ ਦੇ ਲਫਜ਼ਾਂ ਦੇ ਮੁਤਾਬਕ, ਜਿਹਨੇ ਉਹਦੀ ਰੂਹ ਨੂੰ ਬਹਾਲ ਕੀਤਾ ਉਹਨੂੰ ਹਸਤੀ ਦਾ ਰੂਹਾਨੀ ਫਹਿਮ ਦਿੱਤਾ ਅਤੇ ਉਹਦੇ ਬਦਨੀ ਫਹਿਮ ਨੂੰ ਰੱਦ ਕਰ ਦਿੱਤਾ। ਇਸ ਲਈ ਯਕੂਬ ਦੀ ਕੋਸ਼ਿਸ਼ ਦਾ ਨਤੀਜਾ ਨਿਕਲਿਆ, ਉਹਨੇ ਰੂਹ ਅਤੇ ਰੂਹਾਨੀ ਕੁਵਤ ਦੇ ਫਹਿਮ ਦੇ ਨਾਲ ਮਾਦੀ ਗਲਤੀ ਨੂੰ ਜਿੱਤਿਆ। ਉਹਨੇ ਉਸ ਬੰਦੇ ਨੂੰ ਬਦਲ ਕੇ ਰੱਖ ਦਿੱਤਾ। ਉਹਨੂੰ ਫਿਰ ਯਕੂਬ ਨਾ ਆਖਿਆ ਗਿਆ ਬਲਕਿ ਇਸਰਾਈਲ, ਰੱਬ ਦਾ ਸ਼ਹਿਜ਼ਾਦਾ ਜਾਂ ਰੱਬ ਦਾ ਸਿਪਾਹੀ ਆਖਿਆ ਗਿਆ, ਜਿਹਨੇ ਚੰਗੀ ਲੜਾਈ ਲੜੀ ਸੀ। ਉਹਨੇ ਉਹਨਾਂ ਦਾ ਪਿਓ ਬਣਨਾ ਸੀ ਜਿਹੜੇ ਬਹੁਤ ਸੰਜੀਦਾ ਕੋਸ਼ਿਸ਼ਾਂ ਨਾਲ ਮਾਦੀ ਹਿੱਸਾਂ ਉੱਤੇ ਰੂਹ ਦੀ ਤਾਕਤ ਦੇ ਇਜ਼ਹਾਰ ਮਗਰ ਟੁਰ ਰਹੇ ਨੇ, ਅਤੇ ਧਰਤੀ ਦੇ ਉਹ ਬੰਦੇ ਜਿਹੜੇ ਉਹਦੇ ਨਮੂਨੇ ਮਗਰ ਟੁਰਦੇ ਰਹੇ ਉਹ ਇਸਰਾਈਲ ਦੀ ਪੀੜ੍ਹੀ ਅਖਵਾਏ, ਜਦ ਤੀਕਰ ਮਸੀਹਾ ਉਹਨਾਂ ਨੂੰ ਨਵਾਂ ਨਾਂ ਨਾ ਦਿੰਦਾ। ਇਹ ਫਹਿਮ ਭਈ ਅਨਾ ਸਿਆਣ ਹੈ ਅਤੇ ਇਹ ਭਈ ਮਾਂ ਸਵਾਏ ਇੱਕ ਸਿਆਣ ਅਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਅਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਹੈ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਹੈ, ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਹੈ, ਨਾ ਭਈ ਮਾਲਕ ਬਣਾਉਂਦਾ ਹੈ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਹੈ ਤਾਂ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਅਤੇ ਸੱਚਾਈ ਅਤੇ ਮੁਹੱਬਤ ਦੇ ਸਪੁਰਦ ਹੈ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਭਈ ਉਹ ਇਨਸਾਨ ਯਾਨੀ ਰੱਬ ਦੀ ਸ਼ਬੀਹ ਅਤੇ ਸੂਰਤ ਨੂੰ ਮਾਦਾ ਅਤੇ ਰੂਹ, ਚੰਗਿਆਈ ਅਤੇ ਬੁਰਿਆਈ ਦੋਵੇਂ ਫਰਜ਼ ਕਰਦਾ ਹੈ। ਜਿੰਦ ਵਿੱਚ ਲਾਮਹਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਹੈ ਅਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਹੈ ਅਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਦੂਦ ਨਹੀਂ ਕਰ ਸਕਦੇ, ਹਵਾਸ ਕੋਈ ਅਸਲੀ ਲੁਤਫ ਅਦਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਅਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤਾਂ ਖੁਸ਼ੀ ਕਦੀ ਫਤਿਹਮੰਦ ਨਹੀਂ ਹੋਵੇਗੀ। ਇਨਸਾਨ ਦੀ ਉੱਚੀ ਫਿਤਰਤ ਕਾਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ, ਜੇ ਇੰਝ ਹੁੰਦਾ ਤਾਂ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਂਗੀ ਨੂੰ ਲੁਕਾਉਂਦੇ ਨੇ ਅਤੇ ਉਹ ਬਿਮਾਰੀ ਪੈਦਾ ਕਰਦੇ ਨੇ ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ, ਕਿਉਂ ਜੇ ਬੰਦੇ ਮਾਦੀ ਕਾਨੂੰਨਾਂ ਉੱਤੇ ਯਕੀਨ ਕਰਦੇ ਨੇ ਅਤੇ ਸਿਆਣ ਦੀ ਸਾਇੰਸ ਨੂੰ ਰੱਦ ਕਰਦੇ ਨੇ ਅਤੇ ਇਹਦੇ ਨਾਲ ਮਾਦੀਅਤ ਨੂੰ ਪਹਿਲੀ ਤੇ ਜਿੰਦ ਦੇ ਆਲਾ ਕਾਨੂੰਨ ਨੂੰ ਅਖੀਰੀ ਥਾਂ ਨਹੀਂ ਮਿਲ ਜਾਂਦੀ। ਸੂਰਜ ਨੂੰ ਨਿਕਲਦਿਆਂ ਹੋਏ ਵੇਖਦਿਆਂ ਹੋਏ ਕੋਈ ਬੰਦਾ ਇਹ ਮੰਨਦਾ ਹੈ ਭਈ ਇਹ ਮੰਜ਼ਰ ਸਾਡੇ ਹਵਾਸਾਂ ਲਈ ਇਸ ਭਰੋਸੇ ਦੀ ਮੁਖਾਲਫਤ ਕਰਦਾ ਹੈ ਭਈ ਧਰਤੀ ਹਰਕਤ ਵਿੱਚ ਹੈ ਅਤੇ ਸੂਰਜ ਸਾਕਤ ਹੈ। ਜਿਵੇਂ ਇਲਮੇ ਫਲਕੀਆਤ ਨਿਜ਼ਾਮੇ ਸ਼ਮਸੀ ਦੀ ਹਰਕਤ ਦੇ ਬਾਰੇ ਇਨਸਾਨੀ ਨਜ਼ਰੀਏ ਨੂੰ ਤਬਦੀਲ ਕਰਦਾ ਹੈ। ਇੰਜੀ ਕ੍ਰਿਸ਼ਨ ਸਾਇੰਸ ਜਿੰਦ ਅਤੇ ਬਦਨ ਦੇ ਦੀਦਨੀ ਤਾਲੁਕ ਨੂੰ ਤਬਦੀਲ ਕਰਦੀ ਹੈ ਅਤੇ ਬਦਨ ਨੂੰ ਸਿਆਣ ਲਈ ਮਾਵਨ ਬਣਾਉਂਦੀ ਹੈ। ਇਸ ਲਈ ਇਹ ਇਨਸਾਨ ਉੱਤੇ ਇਨਹਿਸਾਰ ਕਰਦਾ ਹੈ ਜਿਹੜਾ ਆਰਾਮ ਦੇ ਸਿਆਣ ਦਾ ਹਲੀਮ ਖਾਦਮ ਹੋਣ ਦੇ ਸਿਵਾ ਕੁਝ ਨਹੀਂ। ਭਾਵੇਂ ਦੂਜੀ ਸੂਰਤ ਵਿੱਚ ਇਹ ਫਹਿਮ ਨੂੰ ਮਹਿਦੂਦ ਕਰਨ ਦੇ ਬਰਾਬਰ ਹੈ, ਪਰ ਅਸੀਂ ਇਹਨੂੰ ਕਦੀ ਵੀ ਸਮਝ ਨਹੀਂ ਸਕਾਂਗੇ ਜਦੋਂ ਤੀਕਰ ਅਸੀਂ ਇਹ ਨਹੀਂ ਮੰਨਦੇ ਭਈ ਜਿੰਦ ਮਾਦੇ ਦੇ ਪਾਰੋਂ ਬਦਨ ਜਾਂ ਸਿਆਣ ਵਿੱਚ ਹੈ ਅਤੇ ਇਹ ਭਈ ਇਨਸਾਨ ਕੰਮ ਅਕਲੀ ਵਿੱਚ ਸ਼ਾਮਲ ਹੈ। ਜਿੰਦ ਜਾਂ ਰੂਹ ਰੱਬ ਹੈ, ਨਾ ਬਦਲਣ ਵਾਲਾ ਅਤੇ ਅਬਦੀ, ਅਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਅਤੇ ਉਹਦੀ ਅਕਾਸੀ ਕਰਦਾ ਹੈ ਕਿਉਂਕਿ ਇਨਸਾਨ ਰੱਬ ਦੀ ਛਬੀ ਹੈ। ਕਿਉਂਕਿ ਇਨਸਾਨੀ ਸੋਚ ਸ਼ਾਵਰੀ ਪੀੜ ਅਤੇ ਬੇਆਰਾਮੀ, ਖੁਸ਼ੀ ਅਤੇ ਗਮੀ, ਡਰ ਤੋਂ ਆਸ ਅਤੇ ਇਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਹੈ। ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਿੰਦ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ ਤਿੰਨ ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।